ਤਿੰਨੇ ਚੀਜ਼ਾਂ ਆਪਣੇ ਪੱਲੇ ਨਹੀਂ ਹੈਗੀਆਂ। ਜੇ ਆਪਾਂ ਕਰਾਂਗੇ ਵੀ ਤਾਂ ਇਹਨਾਂ ਨੇ ਸਿਰੇ ਨਹੀਂ ਲੱਗਣਾ। ਇਸ ਕਰਕੇ ਮਹਾਰਾਜ ਨੇ ਹੁਣ ਕੀ ਲਿਆਂਦਾ ਅੱਗੇ ਨਾਮ, ਕਿਉਂਕਿ ਨਾਮ ਜਿਹੜਾ ਹੈ ਸਾਰਿਆਂ ਨਾਲੋਂ ਸ਼੍ਰੋਮਣੀ ਨਾਮ ਨੂੰ ਗੁਰੂ ਸਾਹਿਬ ਜੀ ਵੰਡਣ ਚੱਲੇ ਨੇ। ਤੀਰਥ ਵੇਖਣ ਅਤੇ ਮਨੁੱਖਾਂ ਨੂੰ ਨਿਹਾਲ ਕਰਨ ਵਾਸਤੇ ਸੁਖਾਂ ਦੀ ਪੂੰਜੀ ਗੁਰੂ ਨਾਨਕ ਦੇਵ ਜੀ ਚੱਲੇ ਨੇ।
ਕਰਨ ਨਿਹਾਲ ਨਰਨ ਸੁਖ ਰਾਸੀ,
ਸਾਰੇ ਸੁਖਾਂ ਦੀ ਪੂੰਜੀ ਗੁਰੂ ਨਾਨਕ ਦੇਵ ਜੀ ਨਿਹਾਲ ਕਰਨ ਚੱਲੇ ਨੇ।
ਪ੍ਰਥਮੈ ਕੁਰ ਖੇਤਰ ਮਹਿ ਆਏ, ਵੈਸੇ ਏਕ ਥਾਨ ਮਨ ਪਾਏ।
ਪਹਿਲਾਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਆਏ, ਫਿਰ ਇੱਕ ਥਾਂ ਮਨ ਪਾਉਂਦਾ ਥਾਂ ਸੀ ਜਿੱਥੇ, ਉੱਥੇ ਜਾ ਕਰਕੇ ਸਤਿਗੁਰੂ ਨਾਨਕ ਦੇਵ ਜੀ ਸੱਜ ਗਏ।
ਸੂਰਜ ਪਰਬ ਹੋਤੋ ਤਿਹ ਕਾਲਾ,
ਉਸ ਵਕਤ ਸੂਰਜ ਗ੍ਰਹਿਣ ਦਾ ਪੁਰਬ ਲੱਗਿਆ ਹੋਇਆ ਸੀ।
ਮੇਲਾ ਇਕਠੋ ਭਇਓ ਵਿਸਾਲਾ,
ਬਹੁਤ ਭਾਰੀ ਮੇਲਾ ਲੱਗਿਆ ਹੋਇਆ ਸੀ ਉਸ ਵਕਤ, ਇਕੱਠੀ ਦੁਨੀਆਂ ਬਹੁਤ ਜ਼ਿਆਦੇ।
ਦਵਿਜ ਆਦਿਕ ਅਜੇ ਚਾਰੋਂ ਵਰਨੇ,
ਬ੍ਰਾਹਮਣ ਆਦਿਕ ਜਿਹੜੇ ਚਾਰੇ ਵਰਨ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਸਾਰੇ ਆਏ ਹੋਏ ਸਨ।
ਆਵਤ ਪੇਹਿਤ ਮੱਜਨ ਕਰਨੇ,
ਸਾਰੇ ਇਸ਼ਨਾਨ ਕਰਨ ਵਾਸਤੇ ਆ ਰਹੇ ਸੀ। ਇਸ਼ਨਾਨ ਤੋ ਇਸ ਕਰਕੇ ਇਸ਼ਨਾਨ ਨਾਲ ਵੀ ਅਸੀਂ ਪਵਿੱਤਰ ਹੋ ਜਾਵਾਂਗੇ। ਇਸ਼ਨਾਨ ਕਰਨ ਹਿੱਤ ਲੋਕ ਗ੍ਰਹਿਣ ਦੇ ਸਮੇਂ ਆਉਂਦੇ ਨੇ।
ਆਸ਼ਰਮ ਹੈ ਗ੍ਰਿਸਤਾਦਿਕ ਜੇਉ,
ਸੋ ਗ੍ਰਿਸਤਾਦਿਕ ਜਿਹੜੇ ਆਸ਼ਰਮ ਹਨ,
ਆਵਤ ਬੇਚਾਰੋਂ ਮਿਲਤੇ,
ਉਹ ਵੀ ਚਾਰੇ ਉੱਥੇ ਮਿਲ ਕੇ ਆ ਗਏ ਜਿੰਨੇ ਆਸ਼ਰਮ ਸਨ, ਗ੍ਰਿਸਤ ਆਸ਼ਰਮ ਹੋਰ ਆਸ਼ਰਮ ਸਾਰੇ।
ਘਟ ਦਰਸ਼ਨ ਤੇ ਆਦਿ ਜੇ ਔਰਾ,
ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਦਰਸ਼ਨ ਤੇ ਗ੍ਰੰਥਾਂ ਦੇ ਪੜ੍ਹਨ ਵਾਲੇ ਵੀ ਹਰ ਕੋਈ ਆਇਆ ਵੀ ਗ੍ਰਹਿਣ ਦੇ ਸਮੇਂ ਤੇ ਅਸੀਂ ਆਪਣਾ ਭਲਾ ਕਰਵਾ ਲਈ।
ਪੁਰਬ ਪੁਰਬ ਕਰਨ ਆਏ ਤੇ ਠੌਰਾ,
ਉਸ ਥਾਂ ਦੇ ਉੱਤੇ ਪੁਰਬ ਨੂੰ ਕਰਨ ਵਾਸਤੇ ਆਏ।
ਸ੍ਰੀ ਨਾਨਕ ਠਾਨੀ ਮਨ ਐਸੇ, ਇਨਸੋ ਚਰਚਾ ਕਰੀਏ ਕੈਸੇ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਮਨ ਵਿੱਚ ਇਸ ਤਰ੍ਹਾਂ ਠਾਣੀ ਵੀ ਇਹਨਾਂ ਸਾਰਿਆਂ ਪੰਡਤਾਂ ਬ੍ਰਾਹਮਣਾਂ ਨਾਲ ਚਰਚਾ ਕਿਵੇਂ ਕਰੀਏ, ਇਹਨਾਂ ਨੂੰ ਬਿਠਾ ਕੇ ਸਮਝਾਈਏ, ਕਿਉਂਕਿ ਸਮੇਂ ਅਨੁਸਾਰ ਜਦੋਂ ਮਰਿਆਦਾ ਦਾ ਥੋੜ੍ਹਾ ਜਿਹਾ ਆਪਸੀ ਖਰਾਬੀ ਹੋ ਜਾਂਦੀ, ਮਰਿਆਦਾ ਵਿੱਚ ਜਦੋਂ ਲੋਕ ਧਰਮ ਤੋਂ ਨਫ਼ਰਤ ਕਰਦੇ ਨੇ, ਉਦੋਂ ਪਰਮਾਤਮਾ ਕੋਈ ਨਾ ਕੋਈ ਫਿਰ ਸੰਸਾਰ ਦੇ ਅੰਦਰ ਸਿੱਖਿਆ ਦੇਣ ਵਾਸਤੇ ਕੌਤਕ ਕਰਦੇ ਨੇ।
ਪੰਡਤ ਬੜੇ ਹਿਰਦੇ ਜਿਨ ਗਰਬਾ, ਮਾਨੀ ਸੰਨਿਆਸੀ ਜੇ ਸਰਬਾ।
ਹੁਣ ਜਿੰਨੇ ਉੱਥੇ ਪੰਡਤ ਸੀ ਉਹਨਾਂ ਦੇ ਹਿਰਦੇ ਚ ਬੜਾ ਹੰਕਾਰ, ਮਾਨਧਾਰੀ ਅਤੇ ਸੰਨਿਆਸੀ ਵੀ ਸਾਰੇ ਆਏ ਹੋਏ ਸਨ।
ਇੱਕ ਸਥਾਨ ਮੈਂ ਕੀਨੋ ਆਸਨ,
ਇੱਕ ਥਾਂ ਦੇ ਉੱਤੇ ਆ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਸਣ ਲਾ ਲਿਆ ਉੱਥੇ।
ਬੈਸ ਰਹੇ ਮਦ ਦੰਭ ਵਿਨਾਸਨ,
ਫਿਰ ਉਸ ਵਕਤ ਦੰਭ ਨਾਸਕ ਗੁਰੂ ਨਾਨਕ ਦੇਵ ਜੀ ਉੱਥੇ ਬੈਠੇ ਰਹੇ।
ਮਰਦਾਨਾ ਤਬ ਗਾਵਨ ਲਾਗਾ,
ਭਾਈ ਮਰਦਾਨਾ ਜੀ ਕੀਰਤਨ ਕਰਨ ਲੱਗ ਪਏ, ਸ਼ਬਦ ਗਾਇਨ ਹੋਇਆ।
ਮਦਰ ਰਾਗ ਸੋ ਔਰ ਅਨੁਰਾਗਾ,
ਹਿਰਦਾ ਬੜੇ ਪ੍ਰੇਮ ਦੇ ਨਾਲ ਭਿੱਜਿਆ ਪਿਆ, ਪ੍ਰੇਮ ਧਾਰਨ ਕਰਕੇ ਉਸ ਵਕਤ ਬੜੇ ਮਿੱਠੇ ਰਾਗ ਵਿੱਚ ਗਾ ਰਹੇ।
ਤੇਸ਼ਨੇ ਕਰਾਨੀ ਸੁਤਲੀਨੇ,
ਉਸ ਵਕਤ ਇੱਕ ਰਾਣੀ ਆਪਣੇ ਪੁੱਤਰ ਨੂੰ ਭਾਵ ਰਾਜ ਕੁਮਾਰ ਨੂੰ ਲੈ ਕੇ
ਆਈ। ਨਿਕਟ ਬੰਦਨਾ ਕੀਨੇ,
ਆ ਕਰਕੇ ਨੇੜੇ ਉਸ ਵਕਤ ਮਹਾਰਾਜ ਨੂੰ ਮੱਥਾ ਟੇਕਿਆ।
ਦੇਖ ਕੇ ਛਤਰ ਪ੍ਰਬਲ ਬਹੁਤ ਵਾਢੇ,
ਕਿਉਂਕਿ ਉਹਨਾਂ ਦੇ ਦੁਸ਼ਮਣ ਬਹੁਤ ਜ਼ਿਆਦਾ ਵਧੇ ਹੋਏ ਸਨ।
ਦੇਸ ਖੋਸ ਸੇ ਪੁਰਤੇ ਕਾਢੇ,
ਉਹਨਾਂ ਕੋਲੋਂ ਦੇਸ਼ ਉਹਨਾਂ ਦਾ ਖੋ ਕੇ ਉਹਨਾਂ ਦੇ ਦੁਸ਼ਮਣਾਂ ਨੇ ਨਗਰੀ ਵਿੱਚੋਂ ਕੱਢ ਕੇ ਭਜਾ ਦਿੱਤੇ ਸਨ। ਉਹ ਮਹਾਰਾਜ ਦੀ ਸ਼ਰਨੀ ਆ
ਭਈ ਦੀਨ ਪਿਖ ਸੰਤ ਕਿਰਪਾਲਾ,
ਸੋ ਕਿਰਪਾਲੂ ਸੰਤਾਂ ਨੂੰ ਵੇਖ ਕੇ ਉਹ ਬਹੁਤ ਨਿਮਰਤਾ ਵਿੱਚ ਹੋ ਗਈ।
ਬੇਨਤੇ ਕੀਨ ਬਿਸਾਲਾ,
ਆ ਕਰਕੇ ਬਹੁਤ ਪਿਆਰ ਨਾਲ ਨਿਮਰਤਾ ਨਾਲ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ।
ਪੂਬਤ ਸੁਤਾ ਮਿਰਗ ਕੋ ਮਾਰੇ,
ਸੋ ਉਹਦਾ ਪੁੱਤਰ ਜਿਹੜਾ ਰਾਜਾ ਇੱਕ ਹਿਰਨ ਨੂੰ ਮਾਰ ਕੇ ਲਿਆਇਆ ਸੀ।
ਧਰੀ ਪੇਟ ਤਿੰਨ ਗੁਰੂ ਅਗਾਰੀ,
ਉਹਨੇ ਹਿਰਨ ਨੂੰ ਗੁਰੂ ਸਾਹਿਬ ਦੇ ਅੱਗੇ ਭੇਟਾ ਵਜੋਂ ਰੱਖ ਦਿੱਤਾ, ਮੇਰੇ ਕੋਲ ਹੋਰ ਤਾਂ ਕੁਛ ਨਹੀਂ, ਆ ਇੱਕ ਹਿਰਨ ਦਾ ਸ਼ਿਕਾਰ ਕੀਤਾ, ਇਹੀ ਭੇਟਾ ਪ੍ਰਵਾਨ ਕਰੋ ਜੀ।
ਕਹੇ ਸੁਰਪਨੈ ਦੀਨ ਨਿਕਾਰੇ,
ਕਿਉਂਕਿ ਸਾਨੂੰ ਦੁਸ਼ਮਣ ਨੇ ਰਾਜ ਵਿੱਚੋਂ ਕੱਢ ਦਿੱਤਾ ਹੈ।
ਹਮ ਆਏ ਅਬ ਪਾਸ ਤੁਮਾਰੇ,
ਅਸੀਂ ਹੁਣ ਆਪ ਜੀ ਦੇ ਪਾਸ ਚੱਲ ਕੇ ਆਏ ਮਹਾਰਾਜ ਜੀ।
ਕਿਰਪਾ ਕਰੋ ਬਚ ਭਖ ਹੋ ਐਸੇ,
ਹੁਣ ਆਪ ਜੀ ਓਂ ਬਚਨ ਕਰ ਦਿਓ ਕਿਰਪਾ ਕਰਕੇ।
ਰਾਜ ਹਮੈ ਪ੍ਰਾਪਤ ਹਵੈ ਜੈਸੇ,
ਜਿਸ ਕਰਕੇ ਸਾਨੂੰ ਫੇਰ ਤੋਂ ਦੁਬਾਰਾ ਰਾਜ ਮਿਲ ਜਾਵੇ।
ਸੁਣਤੇ ਸੋ ਕਹਿ ਗੁਰੂ ਕਿਰਪਾਲਾ।
ਉਹਨਾਂ ਦੀ ਇਹ ਗੱਲ ਸੁਣ ਕੇ ਕਿਰਪਾਲੂ ਸਤਿਗੁਰੂ ਕਹਿਣ ਲੱਗੇ,
ਬ੍ਰਹਮ ਭੋਜ ਤੁਮ ਕਰੋ ਵਿਸਾਲਾ,
ਤੁਸੀਂ ਵੱਡਾ ਬ੍ਰਹਮ ਭੋਜਨ ਕਰੋ।
ਪ੍ਰਾਪਤ ਹੋਵੇ ਹੈ ਰਾਜ ਬਹੋਰੇ,
ਜਿਸ ਕਾਰਨ ਤੁਹਾਨੂੰ ਦੁਬਾਰਾ ਰਾਜ ਪ੍ਰਾਪਤ ਹੋ ਜਾਵੇਗਾ।
ਸੋ ਬੋਲੇ ਤਬ ਦਵਾ ਕਰ ਜੋਰੇ।
ਫਿਰ ਰਾਜੇ ਦਾ ਪੁੱਤਰ ਸੀ ਜਿਹੜਾ ਰਾਜਕੁਮਾਰ, ਦੋਵੇਂ ਹੱਥ ਜੋੜ ਕੇ ਬੋਲਿਆ,
ਭੋਜਨ ਹੈ ਤਾਂ ਹਮ ਪਾਸ ਨ ਦਰਬਾ।
ਮਹਾਰਾਜ ਜੀ, ਭੋਜਨ ਵਾਸਤੇ ਸਾਡੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਹੈ।
ਕਰਤ ਜੁਦ ਤਹਿ ਖਰਚਿਓ ਸਰਬਾ,
ਅਸੀਂ ਤਾਂ ਆਪਣੇ ਦੁਸ਼ਮਣ ਨਾਲ ਜੰਗ ਕਰਦੇ ਹੋਏ ਸਾਰਾ ਪੈਸਾ ਉੱਥੇ ਹੀ ਖਰਚ ਆਉਂਦਾ ਹੈ।
ਅਬ ਹਮ ਹੋਏ ਰੰਕ ਸਮਾਨਾ,
ਮਹਾਰਾਜ ਅਸੀਂ ਤਾਂ ਹੁਣ ਕੰਗਾਲ ਹੋ ਗਏ ਹਾਂ ਜੀ।
ਆਏ ਸ਼ਰਨ ਸੰਤ ਮਹਾਨਾ,
ਇਹ ਮਹਾਨ ਸੰਤ ਜੀ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਸ੍ਰੀ ਗੁਰੂ ਕਹੇ ਕਰੋ ਅਸਰੀਤੇ,
ਮਹਾਰਾਜ ਕਹਿਣ ਲੱਗੇ ਹੁਣ ਫਿਰ ਇਉਂ ਕਰੋ ਤੁਸੀਂ,
ਕਰੋ ਮਟਕਾ ਅਨ ਸਪਰੀਤੇ।
ਇਹ ਤੁਹਾਨੂੰ ਇੱਕ ਰੀਤੀ ਦੱਸਦੇ ਫਿਰ ਕੀ ਕਰੋ, ਪ੍ਰੀਤ ਦੇ ਨਾਲ ਇੱਕ ਕੋਰਾ ਜਿਹੜਾ ਘੜਾ ਹੈ ਨਾ, ਸਾਫ਼ ਸੁਥਰਾ ਨਵਾਂ, ਉਹ ਜਾ ਕੇ ਮਟਕਾ ਹੁੰਦਾ ਵੱਡਾ ਸਾਰਾ ਲੈ ਕੇ ਆਓ।
ਇਸ ਮਿਰਗ ਕੋ ਸਭ ਮਾਸ ਸਵਾਰ ਹੋ,
ਇਸ ਮਿਰਗ ਦਾ ਮਾਸ ਚੰਗੀ ਤਰ੍ਹਾਂ ਸਵਾਰ ਕੇ ਸਾਫ਼ ਕਰੋ। ਫਿਰ ਹੁਣ
ਭਲੀ ਪ੍ਰਕਾਰ ਤਾਹੀਂ ਮੈਂ ਡਰ ਹੋ,
ਫਿਰ ਉਹਨੂੰ ਚੰਗੀ ਤਰ੍ਹਾਂ ਮਟਕੇ ਵਿੱਚ ਪਾ ਦਿਓ। ਇੱਥੇ ਮਹਾਰਾਜ ਨੇ ਸਿਰਫ ਲੋਕਾਂ ਨੂੰ ਇਕੱਠਾ ਕਰਨ ਲਈ ਨਾ, ਇੱਕ ਉਲਟ ਕੌਤਕ ਕਰ ਦਿੱਤਾ ਜਿਹਨੂੰ ਸਾਰੇ ਨਫ਼ਰਤ ਕਰਨਗੇ ਤੇ ਲੋਕ ਫਿਰ ਇਕੱਠੇ ਹੋਣਗੇ ਲਾਲਾ ਲਾਲਾ ਕਰਕੇ। ਮਹਾਰਾਜ ਨੂੰ ਲੋਕ ਇਕੱਠੇ ਚਾਹੀਦੇ ਨੇ, ਬਸ ਇਕੱਠੇ ਕਰਕੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਦੇਣਗੇ, ਬਣ ਕੁਛ ਹੋਰ ਹੀ ਜਾਣਾ ਇੱਥੇ।
ਮਾਰਨ ਸਰਬ ਪਾਏ ਸਮਾਹੀ,
ਉਹਦੇ ਵਿੱਚ ਫਿਰ ਜੋ ਵੀ ਪਾਉਣਾ ਸੀ ਮਸਾਲੇ ਆਦਿਕ ਲੂਣ ਆਦਿਕ ਪਾ ਦਿੱਤਾ।
ਅਗਨ ਬਾਲ ਰੀ ਦਹਾਵ ਤਾਹੀ,
ਅੱਗ ਬਾਲ ਕੇ ਫਿਰ ਮਾਸ ਨੂੰ ਰਿੰਨਿਆ। ਗ੍ਰਹਿਣ ਵਿੱਚ ਅੱਗ ਬਾਲਣੀ ਵੀ ਮਾੜੀ ਗੱਲ ਹੁੰਦੀ ਕਹਿੰਦੇ, ਉਹ ਵੀ ਮਹਾਰਾਜ ਨੇ ਕਰਵਾ ਦਿੱਤੀ। ਫਿਰ
ਇਸ ਪ੍ਰਕਾਰ ਕੇ ਐਸ ਸੁਣ ਕੇ,
ਇਸ ਪ੍ਰਕਾਰ ਦੀ ਆਗਿਆ ਸੁਣ ਕੇ,
ਕੀਰਤ ਭਏ ਤਸ ਸਭ ਵਿਦ ਗੁਣ ਕੈ,
ਕਰਤ ਭਏ ਕਹਿੰਦੇ ਉਸ ਵਕਤ ਸਾਰਾ ਉਸੇ ਤਰ੍ਹਾਂ ਹੀ ਕੀਤਾ ਵਿਚਾਰ ਕਰਕੇ।
ਚੁੱਲ੍ਹੇ ਕੋ ਕਰ ਮਟਕਾ ਧਾਰਿਓ,
ਚੁੱਲ੍ਹਾ ਬਣਾ ਕੇ ਉਹਨਾਂ ਮਟਕਾ ਉੱਤੇ ਧਰ ਦਿੱਤਾ।
ਮਾਸ ਮਿਰਗ ਕੋ ਸਰਬ ਸਵਾਰਿਓ,
ਮਿਰਗ ਦੇ ਸਾਰੇ ਮਾਸ ਨੂੰ ਚੰਗੀ ਤਰ੍ਹਾਂ ਸਵਾਰ ਕੇ ਵੱਢ ਟੁੱਕ ਕੇ ਬਣਾ ਦਿੱਤਾ।
ਨਾ ਮੈਂ ਪਾਏ ਹੋ ਤਾਸਨ ਬਾਰਾ,
ਅਤੇ ਮਟਕੇ ਵਿੱਚ ਪਾ ਕੇ ਥੱਲੇ ਅੱਗ ਬਾਲ ਦਿੱਤੀ।
ਬਹੁਤੇ ਵਿਪਰਨ ਜਬ ਹੈ ਨਿਹਾਰਾ,
ਹੁਣ ਬਹੁਤੇ ਬ੍ਰਾਹਮਣਾਂ ਨੇ ਜਦੋਂ ਇੱਧਰ ਵੇਖਿਆ,
ਮੈਂ ਪੰਡਿਤ ਵੱਡ ਮਾਨੀ,
ਵਿਦਿਆ ਦੇ ਵਿੱਚ ਉਹ ਪੰਡਿਤ ਬੜੇ ਹੰਕਾਰੀ ਸੀ, ਜਿਨ੍ਹਾਂ ਦੇ ਕੋਲ ਨਾਮ ਦੀ ਤਾਂ ਕੋਈ ਗੱਲ ਨਹੀਂ ਸੀ, ਸਿਰਫ ਵਿਦਿਆ ਹੀ ਵਿਦਿਆ। ਵਿਦਿਆ ਕਰਕੇ ਬੰਦੇ ਨੂੰ ਹੰਕਾਰ ਹੁੰਦਾ ਹੈ, ਨਾਮ ਵਾਲੇ ਨੂੰ ਕਦੇ ਹੰਕਾਰ ਨਹੀਂ ਹੁੰਦਾ।
ਨਿਕਸਿਓ ਧੂਆਂ ਦੇਖਾਰ ਸਠਾਨੀ,
ਜਦੋਂ ਧੂਆਂ ਦੇਖਿਆ ਤਾਂ ਬੜਾ ਗੁੱਸਾ ਕਰਕੇ ਸਾਰੇ ਜਣੇ ਆਉਣ ਲੱਗੇ ਭੱਜ ਭੱਜ ਕੇ।
ਅੱਜ ਤਰਨ ਕਾ ਗ੍ਰਹਿਣ ਆਕਾਸ਼ਾ,
ਸੋ ਆ ਕਰਕੇ ਦੇਖਣ ਲੱਗੇ ਅੱਜ ਆਕਾਸ਼ ਤੇ ਸੂਰਜ ਨੂੰ ਗ੍ਰਹਿਣ ਲੱਗਿਆ ਹੈ।
ਇਹ ਅਜਾਨ ਰਿਧਨ ਲੱਗ ਮਾਸਾ,
ਕਹਿੰਦੇ ਇਹ ਅਣਜਾਣ ਬੰਦੇ ਮਾਸ ਰਿੰਨਣ ਲੱਗ ਪਏ ਨੇ।
ਜੇਕਰ ਕੁੱਤਕੇ ਸ਼ਸਤਰ ਅਪਾਰਾ,
ਉਹ ਲੋਕ ਬੜੇ ਬੜੇ ਸੋਟੇ ਤੇ ਹਥਿਆਰ ਲੈ ਕੇ ਇਕੱਠੇ ਹੋ ਗਿਆ।
ਆਏ ਨਿਕਟ ਕਹਿ ਕਰੋ ਪ੍ਰਹਾਰਾ,
ਨੇੜੇ ਆ ਕੇ ਕਹਿਣ ਲੱਗੇ ਮਾਰ ਦਿਓ ਇਹਨਾਂ ਧਰਮੀਆਂ ਨੂੰ, ਇਹਨਾਂ ਨੇ ਬੜਾ ਪਾਪ ਕੀਤਾ ਇੱਥੇ ਆ ਕੇ।
ਕੋ ਤੇਰੋ ਹੈ ਵਚਨ ਅਧਰਮੀ,
ਤੂੰ ਕੀ ਕਹਿੰਦਾ ਹੈ ਕੁਕਰਮੀ,
ਕੋ ਕੀਨੋ ਤੈ ਕਰਮ ਕੁਕਰਮੀ,
ਇਹ ਤੂੰ ਕੀ ਕੰਮ ਕੀਤਾ ਕੁਕਰਮਾਂ ਵਾਲਾ, ਬਹੁਤ ਕੁਕਰਮੀ ਕੰਮ ਕੀਤਾ ਤੁਸੀਂ। ਆ ਜਾਨਵਰ ਮਾਰ ਕੇ ਦੇਖੋ, ਅੱਗ ਵੀ ਬਾਲਤੀ, ਫਿਰ ਇਹਦੇ ਵਿੱਚ ਪਾ ਕੇ ਕਰ ਦਿੱਤਾ ਇਹਨੂੰ।
ਦਿਵਸੇ ਅੱਜ ਕੇ ਤੁਰਕ ਜੇ ਮਾਨਵ,
ਅੱਜ ਦੇ ਦਿਨ ਤਾਂ ਮੁਸਲਮਾਨ ਮਨੁੱਖ ਵੀ ਹਿਰਦੇ ਵਿੱਚ ਬਹੁਤ ਡਰਦੇ ਨੇ ਕਿ ਵੀ ਅਸੀਂ ਵੀ ਮਾਸ ਨਹੀਂ ਖਾਣਾ।
ਸੋ ਪੇਤਰਾ ਸਰਦੈ ਬਹੁ ਠਾਨਵ,
ਉਹ ਵੀ ਬਹੁਤ ਭੈ ਧਾਰਦੇ ਨੇ ਆਪਣੇ ਮਨ ਵਿੱਚ, ਪੁੱਠੇ ਕੰਮ ਨਹੀਂ ਕਰਦੇ, ਗ੍ਰਹਿਣ ਦੇ ਸਮੇਂ ਕੋਈ ਵੀ ਨਹੀਂ ਕਰਦਾ ਮਾੜਾ ਕੰਮ।
ਕਰੇ ਸਨਾਨ ਦੇਨ ਪੁੰਨ ਦਾਨਾ,
ਇਸ਼ਨਾਨ ਕਰੋ ਦਾਨ ਪੁੰਨ ਕਰੋ, ਇਹੋ ਜਿਹੇ ਕੰਮ ਕਰੀਦੇ ਗ੍ਰਹਿਣ ਤੇ।
ਇਨਕਾ ਜਿਨ ਕੋ ਕਾਲ ਮਹਾਨਾ,
ਅਜਿਹੇ ਕੰਮ ਕਰਨ ਲਈ ਮਹਾਨ ਕਾਲ ਦੰਡ ਦਿੰਦਾ ਹੈ, ਬਹੁਤ ਹੀ ਬੰਦੇ ਨੂੰ ਤਕਲੀਫ਼ ਹੁੰਦੀ ਹੈ।
ਦੋਹਰਾ ਸੁਣ ਕਰ ਤਿੰਨ ਤੇ ਸ੍ਰੀ ਗੁਰੂ ਬਚਨ ਕਹੇ ਅਸਰੀਤਾ,
ਉਹਨਾਂ ਦੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਰੀਤੀ ਦੇ ਬਚਨ ਕਹੇ।
ਸੁਦਾ ਲਗੇ ਮੌਕੋ ਵੱਡੇ ਹਿਤ ਆਹਾਰ ਕਿਛ ਕੀਤ,
ਮੈਨੂੰ ਪਈ ਭੁੱਖ ਬਹੁਤ ਲੱਗੀ ਸੀ, ਇਸ ਕਰਕੇ ਭੋਜਨ ਵਾਸਤੇ ਮਾੜਾ ਜਿਹਾ ਉਪਰਾਲਾ ਕੀਤਾ ਤਾਂ ਕਿ ਮਾੜਾ ਕਰਤਾ ਮੈਂ।
ਚੋ ਪਈ ਦਿਜ ਤਬ ਬੋਲੇ ਬਚਨ ਕਠੋਰਾ,
ਉਹ ਬ੍ਰਾਹਮਣ ਜਿਹੜੇ ਸੀ ਉਹਨਾਂ ਨੇ ਆ ਕੇ ਬੜੇ ਕਠੋਰ ਬਚਨ ਕਹੇ।
ਯਾਰੀ ਦਿਓ ਤੁਮ ਤਰਾਸ ਨਾ ਥੋਰਾ,
ਤੁਸੀਂ ਕੀ ਰਹਿੰਦੇ ਆ, ਤੁਹਾਨੂੰ ਕਿਸੇ ਦਾ ਮਾੜਾ ਮੋਟਾ ਵੀ ਡਰ ਨਹੀਂ। ਤੁਸੀਂ ਪੁੱਠੀਆਂ ਚੀਜ਼ਾਂ ਬਣਾਈਆਂ ਗ੍ਰਹਿਣ ਤੇ ਆ ਕੇ
ਬਿਨਾ ਬਿਲਮ ਸੋ ਦੇਹੋ ਦਿਖਾਈ
ਕਿਸੇ ਦੇਰ ਤੋਂ ਬਿਨਾ ਸਾਨੂੰ ਦਿਖਾਓ ਕੀ ਆ ਉਹਦੇ ਵਿੱਚ ਫੇਰ ਅਸੀਂ ਮੰਨਾਂਗੇ ਕੀ ਆ
ਨਾਤਰ ਤੁਜ ਮਾਰਾ ਇਹ ਥਾਈ
ਨਹੀਂ ਤਾਂ ਤੁਹਾਨੂੰ ਇੱਥੇ ਅੱਜ ਸੋਟਿਆਂ ਨਾਲ ਮਾਰ ਦੇਗਾ ਦੋਨਾਂ ਤਿੰਨਾਂ ਤੁਹਾਨੂੰ ਇੱਥੇ
ਤਬ ਜਿਨ ਦੇਖਿਓ ਸੋ ਦਿਜੋ ਦਵੈ ਕਹੀ
ਤਦੋਂ ਜਿਸ ਬ੍ਰਾਹਮਣ ਨੇ ਵੇਖਿਆ ਸੀ ਉਹ ਕਹਿਣ ਲੱਗਿਆ
ਜਿਸ ਮਟਕੇ ਮਾਇਆ ਮਿਖ ਅਹੀ
ਇਹ ਮਟਕੇ ਵਿੱਚ ਤਾਂ ਇਹਨਾਂ ਨੇ ਆ ਹਿਰਨ ਮਾਰ ਕੇ ਤਾਂ ਸਾਰਾ ਮਾਸ ਬਣਾ ਰਹੇ ਨੇ
ਅਮਰੇ ਦੇਖਤ ਇਨਹੈ ਸਵਾਰਾ
ਸਾਡੇ ਵੇਖਦਿਆਂ ਇਹਨਾਂ ਨੇ ਇੱਥੇ ਚੰਗੀ ਤਰ੍ਹਾਂ ਵੱਢਿਆ ਟੁੱਕਿਆ ਹਿਰਨ ਨੂੰ
ਬਾਈ ਵਿੱਚ ਪਾਵਕ ਕੁਵਾਰਾ
ਇਹਨਾਂ ਨੇ ਮਟਕੇ ਵਿੱਚ ਪਾ ਕੇ ਅੱਗ ਵੀ ਬਾਲੀ ਹੋਈ ਥੱਲੇ
ਮਾਰੋ ਇਸੇ ਨਾ ਲਾਵੋ ਵੀਰਾ
ਇਸ ਕਰਕੇ ਇਹਨਾਂ ਨੂੰ ਮਾਰ ਦਿਓ ਦੋਨਾਂ ਤਿੰਨਾਂ ਨੂੰ ਦੇਰ ਨਾ ਲਾਓ
ਅਸ ਕੋ ਕਾਜ ਕੋ ਕਰੈ ਨਾ ਫੇਰਾ
ਇਹੋ ਜਿਹਾ ਕੋ ਕਾਜ ਫੇਰ ਕੋਈ ਦੁਬਾਰਾ ਨਾ ਕਰੇ
ਧਰਮ ਰੀਤ ਇਨ ਦੀਨ ਬਿਗਾਰੇ
ਇਸ ਧਰਮ ਦੀ ਰੀਤੀ ਵਿਗਾੜ ਦਿੱਤੀ ਇਹਨਾਂ ਬੰਦਿਆਂ ਨੇ
ਅਗਨਾ ਹੋ ਤਾਂ ਐਸਨ ਕੋ ਮਾਰੀ
ਇਹਨੂੰ ਮਾਰ ਨਾਲ ਕੋਈ ਪਾਪ ਨੀ ਲੱਗੇਗਾ ਹੁਣ
ਦੋਹਰਾ ਗੁਰੂ ਕਹੈ ਬਲ ਕਰਹੋ ਜੇ ਹਤਨ ਵਿਖਹਿਤ ਹੋਏ
ਮਹਾਰਾਜ ਨੇ ਕਿਹਾ ਬਲ ਨਾਲ ਮਾਰ ਦੇਣ ਵਿੱਚ ਹੀ ਜੇ ਪ੍ਰੇਮ ਹੈ ਤਾਂ ਜਿਵੇਂ ਮਨ ਹੈ ਤਿਵੇਂ ਕਰੋ ਮਾਰ ਦਿਓ ਸਾਨੂੰ ਅਸੀਂ ਕਿਹੜਾ ਕੁਛ ਕਹਿਣੇ ਤੁਹਾਨੂੰ
ਜੋ ਮਨ ਹੈ ਤੋਂ ਕਰੋ ਅਬ ਵਰਜ ਤੋਂ ਇਹ ਨਾ ਕੋਈ
ਜਿਵੇਂ ਤੁਹਾਡਾ ਮਨ ਕਰਦਾ ਬਈ ਜੇ ਸਾਨੂੰ ਸੋਟਿਆਂ ਨਾਲ ਮਾਰ ਨਾ ਮਾਰ ਦਿਓ ਤੁਹਾਨੂੰ ਇੱਥੇ ਕਿਹੜਾ ਰੋਕਣ ਵਾਲਾ ਕੋਈ ਮਾਰ ਦਿਓ ਸਾਨੂੰ ਹੁਣ
ਚੌਪਈ ਜੇ ਤੁਮ ਹਮਸੋ ਚਰਚਾ ਕਰਨੀ
ਜੇ ਤੁਸੀਂ ਸਾਡੇ ਨਾਲ ਚਰਚਾ ਕਰਨੀ ਆ ਬਹਿ ਕੇ ਸਾਰਿਆਂ ਨੇ
ਧਰਮ ਅਧਰਮ ਰੀਤ ਜਿਉਂ ਵਰਨੀ
ਤੇ ਧਰਮ ਅਤੇ ਅਧਰਮ ਦੀ ਜਿਵੇਂ ਸ੍ਰੇਸ਼ਟ ਰੀਤੀ ਆ ਤਾਂ ਚਰਚਾ ਕਰ ਲਓ
ਸੋ ਪੰਡਿਤ ਸਭ ਮਿਲ ਸੰਨਿਆਸੀ
ਉਹ ਸਾਰੇ ਪੰਡਿਤ ਤੇ ਸੰਨਿਆਸੀ ਮਿਲ ਕੇ
ਆਏ ਕਰੋ ਚਰਚਾ ਹਮ ਪਾਸੇ
ਆਓ ਇਕੱਠੇ ਹੋ ਕੇ ਮੇਰੇ ਨਾਲ ਚਰਚਾ ਕਰੋ ਪਹਿਲਾਂ
ਸੁਣੀਏ ਸਧੀਰਜ ਬਚਨਾ ਜਬ ਹੇ
ਜਦੋਂ ਸ੍ਰੇਸ਼ਟ ਧੀਰਜ ਭਰੇ ਬਚਨ ਸੁਣੇ
ਮਿਲ ਆਏ ਪੰਡਿਤ ਜੇ ਸਭ ਹੇ
ਸਾਰੇ ਪੰਡਿਤ ਵਿਦਵਾਨ ਇਕੱਠੇ ਹੋ ਕੇ ਉੱਥੇ ਆ ਕੇ ਬੈਠ ਗਏ
ਵਿਦਿਆਵਾਨ ਹੋਤੇ ਸੰਨਿਆਸੀ
ਜਿਹੜੇ ਬੜੀ ਬੜੀ ਵਿਦਿਆ ਵਾਲੇ ਸੰਨਿਆਸੀ ਲੋਕ ਸਨ
ਅਪਰ ਲੋਕ ਆਈ ਬਹੁ ਪਾਸੇ
ਹੋਰ ਵੀ ਲੋਕ ਸਾਰੇ ਕੋਲ ਆ ਕੇ ਬੈਠ ਗਏ
ਇੱਕ ਨਾਨੂ ਸੋ ਪੰਡਿਤ ਭਾਰੇ
ਉੱਥੇ ਇੱਕ ਨਾਨੂ ਨਾਮ ਦਾ ਪੰਡਿਤ ਸੀ ਬਹੁਤ ਭਾਰੀ ਪੰਡਿਤ ਸੀ ਨਾਨੂ ਨਾਮ ਸੀ ਇਹਦਾ
ਕੀਨ ਦਿਗ ਵਿਜੈ ਜਗਤ ਮਜਾਰੇ
ਜਿਹਨੇ ਚਰਚਾ ਵਿੱਚ ਦਿਗ ਵਿਜੇ ਪ੍ਰਾਪਤ ਕੀਤੀ ਹੋਈ ਸੀ ਵਿਦਿਆ ਦੇ ਰਾਹੀਂ ਉਹਦੇ ਮੂਹਰੇ ਕੋਈ ਖੜਦਾ ਨਹੀਂ ਸੀ ਸਾਰੀ ਦੁਨੀਆਂ ਜਿੱਤੀ ਸੀ ਜਿਹਨੇ
ਬੜੇ ਭਵਿੱਖ ਤਾਂ ਜੋ ਪੁਰਾਣਾ
ਉਹਨੇ ਭਵਿੱਖਤ ਪੁਰਾਣ ਹੈ 18 ਪੁਰਾਣਾ ਵਿੱਚ ਉਹ ਪੜਿਆ ਹੋਇਆ ਸੀ
ਜੇ ਮੈਂ ਸ੍ਰੀ ਗੁਰੂ ਸੋ ਜਸ ਮਹਾਨਾ
ਉਸ ਗ੍ਰੰਥ ਦੇ ਵਿੱਚ ਜਿਹੜਾ ਭਵਿੱਖਤ ਪੁਰਾਣ ਲਿਖਿਆ ਹੋਇਆ ਕਿ ਇਸ ਪਾਸੇ ਨੂੰ ਪੱਛਮ ਦਿਸ਼ੇ ਬੇਦੀ ਕੁਲ ਦੇ ਵਿੱਚ ਇੱਕ ਨਾਨਕ ਨਾਮ ਕਰਕੇ ਪੂਰਨ ਅਵਤਾਰ ਆਵੇਗਾ ਉਹਨੇ ਕਿਤੇ ਪਹਿਲਾਂ ਹੀ ਪੜ੍ਹ ਲਿਆ ਉਹਨਾਂ ਫਿਰ ਇਸ ਕਰਕੇ ਨਾਨੂ ਪੰਡਿਤ ਆਪਣਾ ਨਾਂ ਰੱਖ ਲਿਆ ਵੀ ਉਹ ਮੈਂ ਹੀ ਆ ਲੋਕਾਂ ਨੇ ਉਹ ਕਹਿੰਦਾ ਹੁੰਦਾ ਸੀ ਉਹ
ਆਪਣੇ ਆਪ ਕੋ ਸੋ ਲੱਖ ਪਾਵਾ
ਆਪਣੇ ਆਪ ਨੂੰ ਕਹਿੰਦਾ ਸੀ ਮੈਂ ਹੀ ਉਹ ਆ ਜਿਹੜਾ ਵੇਦਾਂ ਭਵਿੱਖਤ ਪੁਰਾਣ ਚ ਲਿਖਿਆ ਹੋਇਆ ਹੈ
ਨਾਮ ਸੋ ਨਾਨਕ ਚੰਦ ਧਰਾਵਾ
ਨਾਨਕ ਚੰਦ ਵੀ ਆਪਣਾ ਨਾਮ ਧਰਾ ਲਿਆ ਕਿ ਮੈਂ ਉਹੀ ਆਇਆ ਹੋਇਆ
ਸ੍ਰੀ ਨਾਨਕ ਕਲ ਹੋਵੇ ਅਵਤਾਰਾ
ਉਹ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਵਿੱਚ ਪੂਰਨ ਅਵਤਾਰ ਹੋਵੇਗਾ
ਬਹੁਤ ਨਰਨ ਕੋ ਕਰੇ ਉਧਾਰਾ
ਉਹ ਬਹੁਤ ਮਨੁੱਖਾਂ ਦਾ ਉਧਾਰ ਕਰੇਗਾ ਇਹ ਭਵਿੱਖਤ ਪੁਰਾਣ ਦੇ ਵਿੱਚ ਸਾਰਾ ਕੁਛ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਹੈ
ਸਿਮਰਨ ਨਾਮ ਭਗਤ ਵਿਸਤਾਰ ਹੈ
ਉਹ ਜੱਗ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਸਿਮਰਨ ਭਗਤੀ ਦਾ ਵਿਸਥਾਰ ਕਰਨ
ਦੰਭ ਕੁਕਰਮ ਸਰਬ ਨਿਰਵਾਰ ਹੈ
ਪਖੰਡ ਤੇ ਕੁਕਰਮ ਨੂੰ ਸਾਰੇ ਨੂੰ ਨਿਵਿਰਤ ਕਰ ਦੇਣਗੇ
ਅਸਮਨ ਜਾਨ ਨਾਮ ਨਿਜ ਧਰਕੈ
ਇਸ ਤਰ੍ਹਾਂ ਮਨ ਵਿੱਚ ਜਾਣ ਕੇ ਉਹਨੇ ਵੀ ਇਹ ਪੁਰਾਣਾ ਵਿੱਚ ਤਾਂ ਲਿਖਿਆ ਹੀ ਹੋਇਆ ਬੇਦੀਆਂ ਦੀ ਕੁਲ ਦੇ ਵਿੱਚ ਪੱਛਮ ਦਿਸ਼ਾ ਦੇ ਵਿੱਚ ਇਸ ਪਾਸੇ ਨੂੰ ਅਫਲਾਨੀ ਦਿਸ਼ਾ 'ਚ ਆ ਨਗਰ ਹੈ ਤਲਵੰਡੀ ਹੋਵੇਗੀ ਉਹਦੇ ਵਿੱਚ ਇਹ ਆ ਕੇ ਜਨਮ ਲੈਣਗੇ ਭਾਵ ਅਕਾਲ ਪੁਰਖ ਨਿਰੰਕਾਰ ਉਹਨੇ ਕੀ ਕੀਤਾ ਲੋਕਾਂ ਨੂੰ ਕਹਿੰਦਾ ਮੇਰਾ ਨਾਂ ਹੀ ਆ ਉਹ ਅਸਲ ਵਿੱਚ ਆਪਣਾ ਨਾਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰਖਾ ਕੇ ਸਾਰੀ ਦੁਨੀਆਂ ਨੂੰ ਜਿੱਤ ਲੈਂਦਾ ਅਤੇ ਆਪਣਾ ਹੰਕਾਰ ਬਹੁਤ ਚੜਾਇਆ ਹੋਇਆ ਸੀ ਸਿਰ ਤੇ
ਸੋ ਜਸ ਵੇ ਥਾਰਤ ਬਚਨ ਉਚਰ ਕੇ
ਸੋ ਇਸ ਕਰਕੇ ਉਹ ਬਚਨ ਉਚਾਰ ਕੇ ਸ੍ਰੇਸ਼ਟ ਜਸ ਆਪਣਾ ਦੁਨੀਆਂ ਚ ਕਰਦਾ ਅਤੇ ਕਹਿੰਦੇ ਪਹਿਲਾਂ ਲਿਖਿਆ ਹੋਇਆ ਸੀ ਨਾ ਉਹ ਵਿਸਥਾਰ ਕਰਨਗੇ ਜਸ
ਸੋ ਪੀ ਆਏਗੇ ਉਹ ਤੇ ਕਾਲਾ
ਉਹ ਵੀ ਉਹ ਚੱਲ ਕੇ ਉਸ ਥਾਂ ਦੇ ਉੱਤੇ ਆਇਆ
ਭਈ ਭੀੜ ਇਸ ਥਾਨ ਵਿਸਾਲਾ
ਦੇਖਿਆ ਬੜੀ ਵੱਡੀ ਭੀੜ ਲੱਗੀ ਹੋਈ ਹੈ
ਸ੍ਰੀ ਨਾਨਕ ਤਬ ਬੈਨ ਉਚਾਰੇ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵਕਤ ਬਚਨ ਕਹੇ
ਉਹ ਆਮਿਕ ਹੈ ਮਤੇ ਤੁਮਾਰੇ
ਅੱਛਾ ਇੱਕ ਗੱਲ ਦੱਸੋ ਤੁਹਾਡੇ ਮਤੇ ਵਿੱਚ ਕੋਈ ਮਾਸ ਹੈ ਤਾਂ ਦੱਸੋ ਕਿਹੜੀ ਚੀਜ਼ ਨੂੰ ਮਾਸ ਕਹਿੰਦੇ ਹੋ
ਬ੍ਰਾਹਮਣ ਕੋ ਇਹ ਧਰਮ ਅਲਾਵੇ
ਬ੍ਰਾਹਮਣ ਦਾ ਇਹ ਧਰਮ ਕਹਿੰਦੇ ਹਨ ਕਿ ਇਸ ਪ੍ਰਕਾਰ
ਵੇਦ ਪੜੈ ਅਰ ਜਗਜ ਕਰਾਵੇ
ਬ੍ਰਾਹਮਣ ਦਾ ਧਰਮ ਹੈ ਕਿ ਉਹ ਵੇਦ ਪੜ੍ਹਨੇ ਨੇ ਅਤੇ ਜੱਗ ਕਰਵਾਉਣੇ ਨੇ ਉਹਨੂੰ ਹੁਕਮ ਹੈ
ਛੱਤਰੀ ਧਰਮ ਯੁੱਧ ਹਿਤ ਧਰਨਾ
ਤੇ ਛੱਤਰੀ ਦਾ ਧਰਮ ਹੁੰਦਾ ਕਿ ਉਹ ਯੁੱਧ ਨਾਲ ਹਿਤ ਕਰਨ ਤੇ ਜੰਗ ਕਰਨ ਬੜੇ ਪਿਆਰ ਨਾਲ ਕਿਉਂਕਿ ਉਹਨਾਂ ਦੀ ਕਿਰਤ ਛੱਤਰੀਆਂ ਦੀ ਇਹੀ ਹੁੰਦੀ ਹੈ
ਆਮਿਖ ਸੰਗ ਜੱਗ ਕੋ ਕਰਨਾ
ਫਿਰ ਇਹ ਵੀ ਹੁੰਦਾ ਕਿ ਗੋਮੇਧ ਜੱਗ ਅਸਵਮੇਧ ਜੱਗ ਨਹੀਂ ਹੁੰਦੇ ਉਹਨਾਂ ਵਿੱਚ ਜੋ ਜੱਗ ਕਰਦੇ ਹਾਂ ਆਪਾਂ ਕਹਿੰਦੇ ਤੁਹਾਡੀ ਰੀਤੀ ਮੁਤਾਬਕ ਗੋਮੇਧ ਜੱਗ ਕੀ ਹੁੰਦਾ ਗਊ ਦਾ ਮੇਧਾ ਕੱਢ ਕੇ ਉਹਦਾ ਜੱਗ ਕਰਨਾ ਅਸਵਮੇਧ ਜੱਗ ਘੋੜੇ ਦਾ ਮੇਧਾ ਕੱਢ ਕੇ ਜੱਗ ਕਰਨਾ ਨਹੀਂ ਲਿਖਿਆ ਤੁਹਾਡੇ ਗ੍ਰੰਥਾਂ ਵਿੱਚ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰਾ ਕੁਛ ਤੁਸੀਂ ਲਿਖਿਆ ਕਿ ਜੱਗ ਮਾਸ ਬਿਨਾਂ ਸੰਪੂਰਨ ਨਹੀਂ ਹੁੰਦਾ ਤੁਸੀਂ ਲਿਖਿਆ ਤਾਂ ਹੋਇਆ ਹੈ
ਹਮ ਨਿਜ ਧਰਮ ਵੇਖੇ ਹੈ ਠਾਂਡੇ
ਅਸੀਂ ਆਪਣੇ ਧਰਮ ਦੇ ਵਿੱਚ ਖੜੇ ਹਾਂ
ਤੁਮਨੇ ਪੇਖਤ ਕਿਉਂ ਰਿਸ ਵਾਡੇ
ਤੁਸੀਂ ਦੇਖ ਕੇ ਕਿਉਂ ਗੁੱਸਾ ਕਰਦੇ ਹੋ
ਸੁਣ ਕਰ ਬੋਲੇ ਪੰਡਤ ਸਭੇ
ਸੁਣ ਕੇ ਸਾਰੇ ਪੰਡਤ ਬੋਲੇ
ਖੱਤਰੀ ਨਿਕਟ ਸ਼ਸਤਰ ਹਵੈ ਸਦਹੇ
ਆ ਖੱਤਰੀਆਂ ਕੋਲ ਤਾਂ ਸਦਾ ਸ਼ਸਤਰ ਫੜਿਆ ਹੁੰਦਾ ਹੈ
ਚੌਪਈ ਤੁਮਨੇ ਵੇਖ ਫਕੀਰੇ ਲੀਨਾ
ਤੁਸੀਂ ਫਕੀਰੀ ਵੇਸ ਧਾਰਨ ਕੀਤਾ ਹੋਇਆ
ਬਿਨਾ ਸ਼ਸਤਰ ਕਿਉਂ ਛੱਤਰੇ ਚੀਨਾ
ਬਿਨਾ ਸ਼ਸਤਰ ਤੋਂ ਤੁਸੀਂ ਛੱਤਰੀ ਕਿਵੇਂ ਸਮਝੇ ਜਾ ਸਕਦੇ ਹੋ
ਗੁਰੂ ਕਹੇ ਯੁੱਧ ਹਮ ਪਾਸੋ
ਮਹਾਰਾਜ ਕਹਿੰਦੇ ਮੇਰੇ ਕੋਲ ਸਾਰੇ ਸ਼ਸਤਰ ਫੜੇ ਹੋਏ ਨੇ
ਰਹਿ ਨਾਮ ਸੁਣੋ ਮੈਂ ਤਾਸੋ
ਜਿਸ ਹਥਿਆਰ ਦਾ ਨਾਂ ਲਵੋਗੇ ਉਹ ਮੈਂ ਕਹਾਂਗਾ ਮੇਰੇ ਕੋਲ ਹੈ
ਤੀਖਣ ਖੜਗ ਨਾਮ ਕਰਤਾਰਾ
ਕਰਤਾਰ ਦਾ ਜਿਹੜਾ ਨਾਮ ਹੈ ਇਹੀ ਤਿੱਖੀ ਤਲਵਾਰ ਹੈ ਮੇਰੇ ਕੋਲੇ
ਸਤ ਸੰਗਤ ਹਿਤ ਤਨੁਖ ਸੁਭਾਰਾ
ਜਿਹੜਾ ਸਤ ਸੰਗਤ ਦੇ ਨਾਲ ਹਿਤ ਕਰਨਾ ਇਹੀ ਭਾਰੀ ਤਨਖ ਫੜਿਆ ਹੋਇਆ
ਸਮਦਮ ਆਦਿਕ ਬਾਨ ਵਿਸਾਲਾ
ਸੋ ਸਮ ਤੇ ਦਮ ਦਮਨ ਕਰਨਾ ਇੰਦਰੀਆਂ ਦਾ ਸਮ ਰੱਖਣੀ ਬਿਰਤੀ ਆਦਿਕ ਲੰਬੇ ਚੱਕਰ ਸਾਰੇ ਪਹਿਲਾਂ ਆਪਾਂ ਇਹਦੀ ਕਥਾ ਕਰਿਆ ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛੱਟੀ ਤਤੀਛਾ ਜਾਂਦੀ ਹੈ ਭਿੰਨ ਭਿੰਨ ਜੈ ਨਾਮ ਸਮਦਮ ਸਰਧਾ ਆਦਿਕ ਜਿਹੜੇ ਸਾਰੇ ਮੈਂ ਤੀਰ ਫੜੇ ਹੋਏ ਨੇ
ਮਿਰਗ ਰੂਪੀ ਮਨ ਹੱਥ ਤਤਕਾਲਾ
ਤੇ ਮਿਰਗ ਰੂਪੀ ਮਨ ਨੂੰ ਮੈਂ ਝੱਟ ਮਾਰ ਲੈਂਦਾ ਇਹਨਾਂ ਸ਼ਸਤਰਾਂ ਦੇ ਨਾਲ
ਬ੍ਰਹਮ ਅਗਨ ਮੈਂ ਹੋਮ ਸੋ ਕਰਹੀ
ਬ੍ਰਹਮ ਅਗਨੀ ਵਿੱਚ ਉਹ ਹੋਮ ਕਰਦਾ ਹੈ ਸਾੜਦਾ ਹੈ
ਨਿਤਾ ਪ੍ਰਤ ਐਸੇ ਹਿਤ ਧਰਹੇ
ਅਤੇ ਸਦਾ ਹੀ ਇਸ ਤਰ੍ਹਾਂ ਧਾਰਨ ਕਰਦਾ ਹੈ ਗੱਲ
ਸੁਣ ਪੰਡਿਤ ਪੁਨ ਬਚਨੇ ਉਚਾਰਾ
ਇਹ ਸੁਣ ਕੇ ਪੰਡਿਤ ਨੇ ਬਚਨ ਕਿਹਾ
ਤੁਮ ਤੋ ਪ੍ਰਗਟ ਮਿਰਗ ਕੋ ਮਾਰਾ
ਤੁਸੀਂ ਤਾਂ ਪ੍ਰਗਟ ਰੂਪ ਵਿੱਚ ਮਿਰਗ ਨੂੰ ਮਾਰਿਆ ਤੁਸੀਂ ਤਾਂ ਮਨ ਰੂਪੀ ਮਿਰਗ ਨੂੰ ਨਹੀਂ ਮਾਰਿਆ
ਜੀਦ ਤੋ ਅਬ ਦੇਗ ਚੜਾਏ
ਹੁਣ ਤੁਸੀਂ ਦੇਗ ਚੜਾ ਕੇ ਆਹ ਜਿਹੜਾ ਵੱਡਾ ਸਾਰਾ ਲਿਆਂਦਾ ਘੜਾ ਇਹਦੇ ਵਿੱਚ ਰਿੰਨਿਆ ਹੈ ਤੇ ਸਾਨੂੰ ਤੁਸੀਂ ਹੋਰ ਰੀਤੀ ਦੱਸਦੇ ਹੋ ਮਾਰਿਆ ਤਾਂ ਤੁਸੀਂ ਪ੍ਰਤਾਖੀ ਹਿਰਨ ਨੂੰ ਇਸ ਕਰਕੇ ਗਲਤ ਹੈ
ਕਮਲ ਬਦਨ ਬੋਲੇ ਸੁਨ ਕਾਨਾ
ਕਮਲ ਬਦਨ ਗੁਰੂ ਨਾਨਕ ਦੇਵ ਜੀ ਫਿਰ ਉਸ ਵਕਤ ਬੋਲੇ ਕਿ ਭਾਈ ਸੁਣੋ ਕੰਨ ਵੇਖ
ਚਤੁਰ ਵੇਦ ਇਸ ਭਾਂਤ ਵਖਾਨਾ
ਚਾਰੇ ਵੇਦਾਂ ਵਿੱਚ ਇਸ ਪ੍ਰਕਾਰ ਹੀ ਕਿਹਾ ਗਿਆ ਹੈ
ਆਖੇਰ ਬਿਰਤ ਖਤਰਨ ਕੈ ਕਰਨੀ
ਕਿਉਂਕਿ ਜਿਹੜੇ ਖੱਤਰੀ ਨੇ ਇਹਨਾਂ ਨੂੰ ਅਖੇਰ ਬਿਰਤੀ ਹੁੰਦੀ ਸ਼ਿਕਾਰ ਖੇਡਣ ਜਾਂਦੇ ਜੰਗ ਕਰਦੇ ਖੱਤਰੀਆਂ ਦਾ ਕੰਮ ਹੁੰਦਾ
ਕਥਾ ਜੁਗਨ ਚਾਰੋ ਮਹਿਬਰਨੀ
ਇਹ ਕਥਾ ਚਾਰੇ ਯੁਗਾਂ ਵਿੱਚ ਚੱਲਦੀ ਰਹੀ ਹੈ
ਜੇ ਹੰਕਾਰੀ ਨਰ ਜਗ ਮਾਹੀ
ਜਗ ਵਿੱਚ ਜਿਹੜੇ ਹੰਕਾਰੀ ਪੁਰਸ਼ ਨੇ
ਹਿੰਸਾ ਕੋ ਅਗਲਾ ਗਹਿ ਤਾਹੀ
ਹਿੰਸਾ ਦਾ ਪਾਪ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਹੰਕਾਰੀ ਬੰਦਿਆਂ ਨੂੰ ਛੱਤਰੀ ਦਾ ਧਰਮ ਹੁੰਦਾ ਸ਼ਸਤਰ ਪਕੜਨਾ ਸੋ ਸ਼ੁਰੂ ਤੋਂ ਲੈ ਕੇ ਪਰਮਾਤਮਾ ਕੋਲ ਵੀ ਸ਼ਸਤਰ ਹੈ ਸਾਰੇ ਅਵਤਾਰਾਂ ਕੋਲ ਵੀ ਸ਼ਸਤਰ ਰਹੇ ਨੇ ਅਸਲੀ ਛੱਤਰੀ ਹੁੰਦਾ ਜਿਹਦੇ ਕੋਲ ਸ਼ਸਤਰ ਹੋਵੇ ਹਰ ਟਾਈਮ ਤੇ ਉਹੀ ਖੱਤਰੀ ਬਣ ਜਾਣਾ ਜਾਂ ਛੱਤਰੀ ਬਣ ਜਾਣਾ ਅਸਲੀ ਹਿੰਦੂ ਧਰਮ ਵਿੱਚ ਤਾਂ ਸ਼ਸਤਰ ਹਮੇਸ਼ਾ ਕੋਲ ਰੱਖਣਾ ਚਾਹੀਦਾ ਕਿਉਂਕਿ ਰਾਮਚੰਦਰ ਜੀ ਨੇ ਸ਼ਸਤਰ ਹਮੇਸ਼ਾ ਕੋਲ ਰੱਖੇ ਕ੍ਰਿਸ਼ਨ ਜੀ ਨੇ ਰੱਖੇ ਆ ਔਰ ਇਸੇ ਪ੍ਰਕਾਰ ਜਿੰਨੇ ਵੀ ਹੋਏ ਨੇ ਹੁਣ ਤੱਕ ਵੱਡੇ ਵੱਡੇ ਅਵਤਾਰ ਉਹਨਾਂ ਨੇ ਸ਼ਸਤਰ ਰੱਖੇ ਆ ਸਾਰਿਆਂ ਰੱਖੇ ਆ ਇਸ ਕਰਕੇ ਖੱਤਰੀ ਦਾ ਕਰਮ ਆਪਣੇ ਕੋਲ ਹਮੇਸ਼ਾ ਸ਼ਸਤਰ ਰੱਖਣਾ ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਨੇ ਸੋ ਸਾਨੂੰ ਸ਼ਸਤਰ ਬਖਸ਼ੇ
ਅੰਤਾ ਖੋਏ ਭਏ ਅਧਰਨੀ
ਸੋ ਹੰਗਤਾਂ ਨੂੰ ਜਿਹੜਾ ਹੰਕਾਰ ਗਵਾ ਕੇ ਜਿਹੜਾ ਗਿਆਨੀ ਹੁੰਦਾ ਹੈ,
ਸਰਬ ਦਵੈਤ ਜੋ ਹਿਰਦੇ ਮਿਟਾਨੀ,
ਸਾਰੇ ਦਵੈਤ ਜੋ ਹਿਰਦੇ ਤੋਂ ਮਿਟਾ ਲੈਂਦਾ ਹੈ,
ਪੂਰਨ ਸਤ ਆਤਮਾ ਜਾਣ ਹੈ,
ਉਹ ਪੂਰਨ ਸਤ ਆਤਮਾ ਨੂੰ ਜਾਣੇ,
ਜਗਤ ਅਛਤ ਸਦਾ ਪਹਿਚਾਨ ਹੈ,
ਉਹ ਜਗਤ ਨੂੰ ਸਦਾ ਹੀ ਝੂਠ ਪਛਾਣੇ। ਇਸ ਕਰਕੇ ਜਿਹੜਾ ਹੈ ਨਾ ਖੱਤਰੀ ਦਾ ਧਰਮ ਦੱਸਿਆ ਤੁਹਾਨੂੰ, ਖੱਤਰੀ ਹਮੇਸ਼ਾ ਆਪਣੇ ਕੋਲ ਸ਼ਸਤਰ ਰੱਖਦਾ ਹੈ।
ਤਿੰਨ ਕਾਲ ਜਿਹੇ ਜਗਤ ਅਭਾਉ,
ਜਿਨ੍ਹਾਂ ਜਗਤ ਨੂੰ ਤਿੰਨ ਕਾਲ ਹੀ ਅਣਹੋਇਆ ਮੰਨਿਆ ਹੈ,
ਜਿਨ ਕੋ ਦੋਸ਼ ਨ ਲਾਗਹਿ ਕਾਉ,
ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ।
ਜੋ ਅਗਿਆਨੀ ਨਰਮਤ ਮੰਦੇ,
ਜਿਹੜੇ ਅਗਿਆਨੀ ਮਨੁੱਖ ਮਾੜੀ ਮਤ ਵਾਲੇ ਨੇ,
ਵਰਨਾ ਸ਼ਰਮ ਕੇ ਧਰਮ ਹੈ ਫੰਦੇ,
ਉਹ ਜਾਤਾਂ ਪਾਤਾਂ ਤੇ ਧਰਮ ਦੇ ਫੰਦਿਆਂ ਵਿੱਚ ਫਸੇ ਹੋਏ ਨੇ।
ਅੰਤਰ ਮਨ ਚਾਹਤ ਰਸ ਖਾਵਨ,
ਅੰਦਰੋਂ ਤਾਂ ਮਨ ਚਾਹੁੰਦਾ ਕਿ ਮੈਂ ਆਹ ਖਾਵਾਂ ਆਹ ਖਾਵਾਂ ਸਵਾਦੀ ਭੋਜਨ ਖਾਵਾਂ,
ਵਹਿਰ ਤਜਹਿ ਤ ਲੋਕ ਦਿਖਾਵਨ,
ਤੇ ਲੋਕ ਦਿਖਾਵੇ ਨੂੰ ਰੌਲਾ ਕਿੱਡਾ ਪਾਉਂਦੇ। ਦੇਖੋ ਜਿਸ ਤਾਂ ਆਹ ਚੀਜ਼ ਨੀ ਖਾਂਦੇ ਆਹ ਨੀ ਖਾਂਦੇ, ਲੋਕਾਂ ਨੂੰ ਤਾਂ ਕਹਿਣਗੇ ਅਸੀਂ ਤਾਂ ਹੱਥ ਵੀ ਨੀ ਲਾਉਂਦੇ। ਫਿਰ ਕਹਿੰਦੇ ਸਾਡਾ ਪਿਓ ਤਾਂ ਸ਼ਰਾਬ ਪੀਂਦਾ ਨੀ, ਨਾ ਸ਼ਰਾਬੀ ਕੋਲ ਖੜਦਾ ਹੀ ਨੀ। ਕਹਿੰਦੇ ਬਹੁਤ ਚੰਗਾ ਤੇਰਾ ਪਿਓ, ਫਿਰ ਖੜਦਾ ਨੀ ਸ਼ਰਾਬੀ ਕੋਲ, ਫਿਰ ਕਹ ਉੱਥੇ ਹੀ ਬਹਿ ਜਾਂਦਾ ਵਾ, ਪੀਣ ਹੀ ਲੱਗ ਜਾਂਦਾ, ਇਹੋ ਜਿਹੇ ਲੋਕ ਨੇ। ਕਹਿੰਦੇ ਅਸੀਂ ਤਾਂ ਮੀਟ ਨੂੰ ਹੱਥ ਹੀ ਨੀ ਲਾਉਂਦੇ, ਕਿਵੇਂ ਖਾਂਦੇ? ਕਹਿੰਦਾ ਸਿੱਧਾ ਹੀ ਮੂੰਹ ਲਾ ਲੈਂਦੇ। ਫਿਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਤਾਂ ਡਰਾਮੇਬਾਜ਼ ਲੋਕ ਹੋ, ਨਾਲੇ ਕਹਿੰਦੇ ਅਸੀਂ ਖਾਂਦੇ ਨੀ, ਅੰਦਰੋਂ ਮਨ ਕਰੀ ਜਾਂਦਾ, ਮੂੰਹ ਚ ਪਾਣੀ ਆਈ ਜਾਂਦਾ, ਜੇ ਹੁਣ ਦੇ ਦੀਏ ਹੁਣੇ ਖਾਣ ਲੱਗ ਜਾਓ। ਇਸ ਕਰਕੇ ਸੰਸਾਰ ਦੇ ਲੋਕ ਬਹੁਤ ਡਰਾਮੇਬਾਜ਼ ਹੈ।
ਸੇ ਮਰ ਜਨਮ ਹੈ ਜਗ ਕੇ ਮਾਹੀ,
ਉਹ ਜਿਹੜੇ ਲੋਕ ਨੇ ਮਨ ਦੇ ਅੰਦਰ ਤਾਂ ਚਾਹੁੰਦੇ ਰਸ ਖਾਣੇ, ਤੇ ਬਾਹਰੋਂ ਲੋਕ ਦਿਖਾਵਾ ਕਰਦੇ ਅਸੀਂ ਖਾਂਦੇ ਹੀ ਕੁਛ ਨੀ, ਉਹ ਫਿਰ ਕੀ ਕਰਦੇ ਨੇ ਸੰਸਾਰ ਦੇ ਅੰਦਰ ਦਿਖਾਵਾ ਕਰਦੇ, ਉਹ ਜਗਤ ਵਿੱਚ ਬਾਰ ਬਾਰ ਜਨਮ ਲੈਂਦੇ ਨੇ। ਫਿਰ
ਕਬਹੋ ਹੋਤ ਛੁਟਕਾਰਾ ਨਾ,
ਉਹਨਾਂ ਦਾ ਕਦੇ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਧੋਖਾ ਕਰਦੇ ਦੁਨੀਆਂ ਦੇ ਨਾਲ। ਦਿਨੇ ਤਾਂ ਕਹਿਣੀ ਅਸੀਂ ਹੱਥ ਨੀ ਲਾਉਂਦੇ, ਤੇ ਰਾਤ ਨੂੰ ਤਲ ਤਲ ਕੇ ਖਾਂਦੇ ਨੇ।
ਦੋਹਰਾ ਇਸ ਪ੍ਰਕਾਰ ਕਹਿ ਸਭਨ ਸੋ ਉਚਰਿਓ ਬਹੁਰ ਸਲੋਕ,
ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਫਿਰ ਸਲੋਕ ਉਚਾਰਨ ਕੀਤਾ ਹੈ।
ਮਨ ਵਿਕਾਰ ਤਿੰਨ ਪ੍ਰਗਟ ਕੇ ਸੁਨਤਾ ਬ੍ਰਿੰਦ ਤਹਿ ਲੋਕ,
ਮਨ ਦੇ ਵਿਕਾਰ ਉਹਨਾਂ ਦੇ ਅੰਦਰਲੇ ਉੱਥੇ ਪ੍ਰਗਟ ਕੀਤੇ, ਸਾਰੇ ਲੋਕ ਇਕੱਠੇ ਹੋ ਕੇ ਸੁਣਦੇ ਨੇ। ਇਹ ਹੁੰਦਾ ਪਖੰਡ, ਉੱਤੋਂ ਤਾਂ ਕਹਿਣਾ ਆਹ ਚੀਜ਼ ਨੀ ਖਾਣੀ ਆਹ ਨੀ ਕਰਨੀ, ਤੇ ਮਨ ਦੇ ਅੰਦਰੋਂ ਜੀ ਕਰਨਾ, ਤੇ ਰਾਤ ਨੂੰ ਲੋਕ ਕੇ ਖਾਣੀਆਂ ਚੀਜ਼ਾਂ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤਾਂ ਕੋਈ ਧਰਮ ਨਾ ਹੋਇਆ, ਮਨ ਤਾਂ ਅੰਦਰੋਂ ਕਰੀ ਜਾਂਦਾ, ਉੱਤੋਂ ਦਿਖਾਵਾ ਕਰਦੇ ਹੋ। ਉਹ ਲੋਕਾਂ ਦੇ ਫਿਰ ਸਾਰੇ ਇਕੱਠ ਵਿੱਚ ਉਹਨਾਂ ਦੇ ਜਿਹੜੇ ਅੰਦਰਲੇ ਵਿਕਾਰ ਸੀ ਉਹ ਪ੍ਰਗਟ ਕਰ ਦਿੱਤੇ ਮਹਾਰਾਜ ਨੇ ਸ਼ਬਦ ਉਚਾਰ ਕੇ।
ਸਲੋਕ ਮਹਲਾ ਪਹਿਲਾ, ਪਹਿਲਾ ਮਸਹੋ ਨਿਮਿਆ ਮਾਸਾ ਅੰਦਰ ਵਾਸ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖੋ ਤੁਸੀਂ ਇਉਂ ਕਰਦੇ ਹੋ ਦੁਨੀਆਂ ਦੇ ਨਾਲ ਧੋਖਾ, ਮੈਂ ਅਸੀਂ ਮਾਸ ਨੂੰ ਹੱਥ ਨੀ ਲਾਉਂਦੇ, ਅਸੀਂ ਮਾਸ ਨੂੰ ਮੈਂ ਨੀ ਕਰਦੇ, ਨਾਲੇ ਖਾਈ ਵੀ ਜਾਂਦੇ ਹੋ। ਕਹਿੰਦੇ ਅਸਲੀਅਤ ਵਿੱਚ ਮਾਸ ਖਾਣਾ ਕੀ ਹੁੰਦਾ ਉਹ ਦੇਖੋ ਕੀ ਚੀਜ਼ ਹੈ। ਪਹਿਲਾਂ ਆਦਮੀ ਮਾਸ ਅੰਦਰ ਉਪਜਦਾ ਅਤੇ ਮੁੜ ਮਾਸ ਅੰਦਰ ਹੀ ਵਸਦਾ ਹੈ।
ਜਿਉ ਪਾਏ ਮਾਸ ਮੋਹ ਮਿਲਿਆ ਹੱਡ ਚਮ ਤਨ ਮਾਸ।
ਜਦ ਮਨੁੱਖ ਵਿੱਚ ਜਾਨ ਪੈਂਦੀ ਆ ਅਤੇ ਉਹਨੂੰ ਮਾਸ ਦਾ ਮੂੰਹ ਹੀ ਮਿਲਦਾ ਅਤੇ ਉਹਦੀਆਂ ਹੱਡੀਆਂ ਖੱਲ ਦੇ ਮਾਸ ਦੀਆਂ ਬਣੀਆਂ ਹੁੰਦੀਆਂ ਨੇ।
ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ।
ਜਦ ਉਹਨੂੰ ਮਾਸ ਦੀ ਕੁੱਖ ਵਿੱਚੋਂ ਬਾਹਰ ਕੱਢਿਆ ਜਾਂ ਜਨਮ ਲਿਆ ਤਾਂ ਮਾਂ ਨੇ ਜਿਹੜਾ ਦੁੱਧ ਪਿਆਇਆ ਉਹ ਵੀ ਤਾਂ ਮਾਸ ਹੀ ਹੈ।
ਮੋਹ ਮਾਸੈ ਕਾ ਜੀਵ ਮਾਸੈ ਕੇ ਮਾਸੈ ਅੰਦਰ ਸਾਸ।
ਉਹਦਾ ਮੂੰਹ ਵੀ ਮਾਸ ਦਾ ਹੀ ਹੁੰਦਾ ਨਿਆਣੇ ਦਾ, ਉਹਦੀ ਜੀਭ ਵੀ ਮਾਸ ਦੀ ਹੁੰਦੀ ਆ, ਉਹਦਾ ਸਾਹ ਵੀ ਮਾਸ ਵਿੱਚ ਹੀ ਆਉਂਦਾ।
ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ।
ਜਦੋਂ ਵੱਡੇ ਹੋਏ ਦਾ ਵਿਆਹ ਕੀਤਾ ਤਾਂ ਫਿਰ ਘਰ ਜਿਹੜਾ ਮਾਸ ਹੁੰਦਾ ਬਹੁਤੀ ਉਹਦੀ ਜਿਹੜੀ ਹੁੰਦੀ ਉਹ ਤਾਂ ਮਾਸ ਦੀ ਬਣੀ ਹੁੰਦੀ ਆ, ਉਹ ਵੀ ਘਰ ਲਿਆਉਂਦਾ ਹੈ।
ਮਾਸੋ ਹੀ ਮਾਸ ਉਪਜੈ ਮਾਸੋ ਸਭੋ ਸਾਕ।
ਮਾਸ ਤੋਂ ਹੀ ਮਾਸ ਪੈਦਾ ਹੁੰਦਾ ਤੇ ਆਦਮੀ ਤੋਂ ਸਾਰੇ ਸਾਕ ਸੰਬੰਧੀ ਵੀ ਜਿੰਨੇ ਸਾਡੇ ਇਹ ਵੀ ਤਾਂ ਮਾਸ ਦੇ ਬਣੇ ਹੋਏ ਨੇ, ਤੇ ਬੱਚੇ ਵੀ ਤਾਂ ਮਾਸ ਦੇ ਬਣੇ ਹੋਏ ਨੇ, ਮਾਸ ਤੋਂ ਬਾਹਰ ਕਿਹੜੀ ਚੀਜ਼? ਫਿਰ
ਸਤਿਗੁਰ ਮਿਲਿਆ ਹੁਕਮ ਬੂਝਿਆ ਤਾਂ ਕੋ ਆਵੈ ਰਾਸ।
ਪਰ ਜਦੋਂ ਮਨੁੱਖ ਸੱਚੇ ਗੁਰੂ ਨੂੰ ਮਿਲ ਪੈਂਦਾ ਉਹਨੂੰ ਫੇਰ ਉਹਦੀ ਰਜਾ ਜਿਹੜੀ ਆ ਨਾ ਉਹਦੀ ਸਮਝ ਲੱਗਦੀ ਆ ਕਿ ਅਸਲ ਵਿੱਚ ਰਜਾ ਹੈ ਕੀ, ਅਸਲ ਮਾਸ ਕਿਹਨੂੰ ਕਿਹਾ। ਮਾਸ ਤਾਂ ਕੋਈ ਵੀ ਨਹੀਂ ਖਾਣ ਨੂੰ ਇੱਥੇ ਕਿਹਾ ਮਹਾਰਾਜ ਨੇ, ਇਹ ਤਾਂ ਉਹਨਾਂ ਨੂੰ ਸਮਝਾਇਆ ਜਿਹੜਾ ਲੋਕ ਪਖੰਡ ਦੰਭ ਕਰਦੇ ਹਨ।
ਆਪ ਸੁਟੇ ਨਹਿ ਛੁਟਿਆ ਨਾਨਕ ਬਚਨ ਵਿਨਾਸ।
ਅਤੇ ਕੇਵਲ ਤਦ ਹੀ ਉਹਦਾ ਸੁਧਾਰ ਹੁੰਦਾ ਆਪਣੇ ਆਪ, ਜੇ ਛੁੱਟ ਜਾਣ ਬਚ ਜਾਣ ਰਿਹਾ ਕਰਨ ਨਾਲ ਇਨਸਾਨ ਰਿਹਾ ਨਹੀਂ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨਿਰੀਆਂ ਗੱਲਾਂ ਨਾਲ ਮਨੁੱਖ ਬਰਬਾਦ ਹੋ ਜਾਂਦਾ, ਇਸ ਕਰਕੇ ਬੰਦੇ ਨੂੰ ਚਾਹੀਦਾ ਕਿ ਉਹ ਬਰਬਾਦ ਨਾ ਹੋਵੇ।
ਦੋਹਰਾ ਜਨਮਾਦਿਕ ਤੇ ਅਪਰਜੋ ਮਾਸੋ ਸਭੇ ਹੋਏ।
ਜਨਮ ਆਦਿਕ ਹੋਰ ਜੀਵ ਮਾਸ ਤੋਂ ਹੀ ਪੈਦਾ ਹੁੰਦੇ ਨੇ, ਮਾਸ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ।
ਬਿਨਾ ਮਾਸ ਨਹਿ ਕਛੂ ਹੋਏ ਤਾਂ ਉਚਰ ਹੋ ਕੋਏ।
ਜੇ ਕੁਝ ਮਾਸ ਤੋਂ ਬਿਨਾ ਦੁਨੀਆਂ ਚ ਹੈ ਤਾਂ ਦੱਸ ਦਿਓ, ਮਾਸ ਹੀ ਮਾਸ ਆ ਚਾਰੇ ਪਾਸੇ ਆਪਣੇ।
ਗਹਿ ਵਿਰਾਗ ਜੇ ਉਰ ਵਿਖਾਏ ਸਤਿਗੁਰ ਕੇ ਟਿਗ ਜਾਏ।
ਜੇ ਮਨ ਦੇ ਅੰਦਰ ਵਿਰਾਗ ਧਾਰਨ ਕਰਕੇ ਜੇ ਕੋਈ ਸਤਿਗੁਰੂ ਦੇ ਕੋਲ ਜਾਂਦਾ ਹੈ,
ਤਾਕੋ ਦੇ ਉਪਦੇਸ਼ ਜਬ ਭੇਦ ਹੈ ਸਰਬ ਲਿਖਾਏ।
ਫਿਰ ਸਤਿਗੁਰੂ ਨੂੰ ਉਪਦੇਸ਼ ਦੇ ਕੇ ਸਾਰਾ ਭੇਦ ਸਮਝਾ ਦਿੰਦੇ ਹਨ।
ਦੋਹਰਾ ਤਨ ਕੋ ਜਾਣੈ ਭਿੰਨ ਪੁੰਨ ਚੇਤਨ ਭਿੰਨ ਦਿਖਾਏ।
ਸਤਿਗੁਰੂ ਕੀ ਕਰਦਾ, ਸਰੀਰ ਨੂੰ ਵੱਖਰਾ ਜਣਾ ਦਿੰਦਾ, ਉਹਨੂੰ ਸਰੀਰ ਨੂੰ ਵੱਖਰਾ ਜਾਣਦਾ, ਫਿਰ ਅੰਦਰਲੀ ਚੇਤਨ ਸੱਤਰਾਂ ਨੂੰ ਵੀ ਵੱਖਰਾ ਜਾਣਦਾ। ਅਸਲ ਤਾਂ ਆਪਾਂ ਉਹ ਕੰਮ ਕਰਨਾ ਜਿਹੜਾ ਕਰਨਾ ਕਿ ਆਤਮਾ ਨੂੰ ਜਾਣਨਾ ਅੰਦਰ। ਮਾਸ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ, ਇਸ ਕਰਕੇ ਕਹਿੰਦੇ ਆਤਮਾ ਨੂੰ ਸੱਚੀ ਜਾਣਦਾ ਹੈ ਉਹ।
ਸਤ ਆਤਮਾ ਜਨ ਹੈ ਦੇਹੇ ਅੰਤ ਸਦਾਏ।
ਆਤਮਾ ਨੂੰ ਸੱਚੀ ਜਾਣਦਾ ਤੇ ਸਰੀਰ ਨੂੰ ਸਦਾ ਹੀ ਆਰਜੀ ਤੌਰ ਤੇ ਸਮਝਦਾ, ਇਹ ਤਾਂ ਸਰੀਰ ਨਾਸਵੰਤ ਹੈ।
ਸਤ ਅਸਤ ਸੰਬੰਧ ਜੋ ਕਸੂ ਨਾ ਜਾਣੋ ਕੋਏ।
ਸੱਚ ਝੂਠ ਦੇ ਜੋ ਸੰਬੰਧ ਨੇ ਉਹ ਕਦੀ ਵੀ ਕੋਈ ਜਾਣ ਨਹੀਂ ਸਕਦਾ।
ਜੈਸੇ ਸਵਿਤਾ ਤਿਮਰ ਕੋ ਨੇਰ ਨਾ ਕਬਹੋ ਹੋਏ।
ਜਿਵੇਂ ਸੂਰਜ ਦਾ ਤੇ ਹਨੇਰੇ ਦਾ ਕਦੇ ਵੀ ਮੇਲ ਨਹੀਂ ਹੁੰਦਾ ਆਪਸ ਵਿੱਚ।
ਆਪੋ ਕੋ ਨਾ ਜਾਣੇ ਬਿਨ ਸਤਿਗੁਰ ਉਪਦੇਸ਼।
ਸਤਿਗੁਰੂ ਦੇ ਉਪਦੇਸ਼ ਬਗੈਰ ਕੋਈ ਆਪਣੇ ਆਪ ਨੂੰ ਜਾਣ ਨਹੀਂ ਸਕਦਾ।
ਇਸ ਪ੍ਰਕਾਰ ਕਹੇ ਸਭਨ ਕੋ ਤੂੰ ਸਨ ਭੇ ਜਗਤੇ ਸਾ।
ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਚੁੱਪ ਹੋ ਕੇ ਫਿਰ ਸੱਜ ਗਏ, ਕਿਉਂਕਿ ਸਮਾਂ ਹੋ ਗਿਆ, ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਹਲੇ ਸ਼ਬਦ ਕਾਫੀ ਵੱਡਾ, ਅੱਗੇ ਹੋਰ ਅੱਗੇ ਫੇਰ ਪ੍ਰਾਰੰਭ ਹੋਵੇਗਾ। ਸਤਿਗੁਰੂ ਮਹਾਰਾਜ ਦੱਸਣਗੇ ਕਿ ਅਸਲ ਵਿੱਚ ਮਾਸ ਕੀ ਹੁੰਦਾ। ਬਹੁਤ ਸਾਰੇ ਲੋਕ ਤਾਂ ਇਹ ਵੀ ਨਹੀਂ ਜਾਣਦੇ ਕਿ ਮਾਸ ਹੁੰਦਾ ਕੀ, ਲੇਖਾ ਇਹਦਾ ਦੇਣਾ ਕਿਵੇਂ ਪੈਂਦਾ। ਇਹ ਕੱਲ ਨੂੰ ਸਤਿਗੁਰੂ ਕਿਰਪਾ ਕਰਨਗੇ, ਜਿਸ ਪ੍ਰਕਾਰ ਸ਼ਰਵਣ ਕਰਾਂਗੇ ਪਿਆਰ ਨਾਲ। ਗੁਰੂ ਸਾਹਿਬ ਕਹਿੰਦੇ ਆਤਮਾ ਨੂੰ ਜਾਣਨ ਲਈ ਆਏ, ਮਨੁੱਖਾਂ ਦੇ ਹੀ ਕਾਹ ਲਈ ਮਿਲੀ ਆ, ਪਰਮਾਤਮਾ ਦੀ ਪ੍ਰਾਪਤੀ ਲਈ, ਆਤਮਾ ਨੂੰ ਜਾਣਨ ਲਈ। ਮਨੁੱਖਾਂ ਦੇ ਹੀ ਇਹ ਖਾਣਿਆਂ ਪੀਣਿਆਂ ਨੂੰ ਮਿਲੀ, ਸਵਾਦਾਂ ਵਾਸਤੇ ਨਹੀਂ ਮਿਲੀ ਹੈ। ਸਤਿਗੁਰੂ ਕਹਿੰਦੇ ਨਾਮ ਜਪ ਕੇ ਆਤਮਾ ਤੇ ਪ੍ਰਾਤਮਾ ਇੱਕੋ ਕਰੋ, ਫੇਰ ਕਿਰਪਾ ਹੋ ਜਾਣੀ ਹੈ। ਵਾਹਿਗੁਰੂ ਵਾਹਿਗੁਰੂ ਮਾਨੁਖ ਦੇਹੁਰੀਆ ਭਈ ਪਰਾਪੁਤ ਮਾਨੁਖ ਦੇਹੁਰੀਆ
ਪਰਾਪੁਤ ਮਾਨੁਖ ਦੇਹੁਰੀਆ ਭਈ ਪਰਾਪੁਤ ਮਾਨੁਖ ਦੇਹੁਰੀਆ
ਗੋਬਿੰਦ ਮਿਲਨ ਕੀਏ ਤੇਰੀ ਬਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ
ਮਿਲਨ ਮਿਲਣ ਕੇ ਤੇਰੀ ਬਰੀਆ ਭੁਗਨ ਮਿਲਣ ਕੇ ਤੇਰੀ ਬਰੀਆ
ਅਵਰ ਕਾਜ ਤੇਰਾ ਕਿਤੈ ਨਕਾਮ ਅਵਰ ਕਾਜ ਤੇਰਾ ਕਿਤੈ ਨਕਾਮ ਅਵਰ ਕਾਜ ਤੇਰਾ
ਕਿਤੈ ਨਕਾਮ ਅਵਰ ਕਾਜ ਤੇਰਾ ਕਿਤੈ ਨਕਾਮ
ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ
ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ